नाहं कर्ता पुरुष निर्भो निर्वैर अकाल मूरत अजूनी सैभं गुरुप्रसाद नहीं जान जाय कसुरूप रेखं कहाँ बास ताको फिरे कौन पेखं कहा नाम ताको कहाँ कह कहावे कहा मैं बखानो कहे मो न आवे कहूँ फूल होए के पले राज फूले कहूँ पंवर होए के पले ही पांत पूले कहूँ पवन होए के बहे बेग ऐसे कहे मोह न आवे कथों ताहे कैसे मोह कुछ रहे शास्त्र खट पिंग गिरन चढ़ जाए अंधलख है बधरो सुने जो काल कृपा कराए श्री वाहे गुरु साहेब जीओ सोही महला चौथा हर पहलड़ी लाव परवृत्ति कर्म दृढ़ाया बलराम जीओ बाणी ब्रह्मा वेद धर्म दृढ़ हो पाप तजाया बलराम जीओ हर पहलड़ी लाव परवृत्ति कर्म दृढ़ाया बलराम जीओ बाणी ब्रह्मा वेद धर्म दृढ़ हो पाप तजाया बलराम जीओ धर्म दृढ़ हो हर नाम त्याव हो सिमृत नाम दृढ़ाया सतगुर गुर पूरा आराध हो सब किलविख पाप गवाया सहज आनंद हुआ वडपागी मन हर हर मीठा लाया जन कहे नानक लाव पहली आरंभ काज रचाया सहज आनंद हुआ वडभागी मन हर हर मीठा लाया जन कहे नानक लाव पहली आरंभ काज रचाया जन कहे नानक लाव पहली आरंभ काज रचाया परम सन्मान आवर साहिबे कमाल बारगाहे इनायत के मालिक कलयुगी जीवों के उद्धार करता साहिबे सहाबा ज्योत रूप हर आप मेहमान दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी साध संगत गुरुदेव जी दी महान इनायत दा सदका ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਦੇਵ ਜੀ ਦੇ ਦਰੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਏ ਭਾਈ ਸਾਹਿਬ ਭਾਈ ਰੇਸ਼ਮ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਦੇ ਜਥੇ ਤੋਂ ਬੜੇ ਪ੍ਰੇਮ ਵਿੱਚ ਸਾਹਿਬ ਜੀ ਦੀ ਅਗੰਮੀ ਬਾਣੀ ਦਾ ਗਾਇਨ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਆਪਣੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਧੰਨ ਧੰਨ ਗੁਰੂਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਮੁਖਾਰਬਿੰਦ ਤੋਂ ਪ੍ਰਾਪਤ ਹੋਏ ਨੇ। ਇਸ ਪਾਵਨ ਬਾਣੀ ਦਾ ਜੋ ਸਿਰਲੇਖ ਹੈ ਉਹ ਸੰਤ ਹੈ, ਸੰਤਾਂ ਦੀ ਇਹ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹ ਵੱਡੀਆਂ ਬਰਕਤਾਂ ਮੌਜੂਦ ਨੇ ਜੋ ਬਰਕਤਾਂ ਸੰਸਾਰ ਵਿੱਚ ਹੋਰ ਕਿਧਰੇ ਦਿਖਾਈ ਨਹੀਂ ਪੈਂਦੀਆਂ। ਜੈਸੇ ਮੈਂ ਅਰਜ਼ ਕਰਾਂ, ਕੇਵਲ ਅਗਰ ਬ੍ਰਹਮ ਗਿਆਨ ਪ੍ਰਭੂ ਪ੍ਰੇਮ ਅਤੇ ਪ੍ਰਭੂ ਦੀਦਾਰ ਦੀ ਜੇ ਗੱਲ ਨਾ ਵੀ ਕੋਈ ਕਰੇ ਪਰ ਕੇਵਲ ਸੰਗੀਤ ਨੂੰ ਸਮਝਦਾ ਹੋਵੇ ਔਰ ਸੰਗੀਤ ਦੀ ਦੁਨੀਆ ਦਾ ਗਿਆਨ ਰੱਖਦਾ ਹੋਵੇ ਤਾਂ ਫਿਰ ਤਮਾਮ ਦੁਨੀਆ ਦੇ ਧਰਮ ਗ੍ਰੰਥਾਂ ਨੂੰ ਤੁਸੀਂ ਪੜ੍ਹ ਕੇ ਦੇਖੋ। ਆਪ ਹਰ ਰੋਜ਼ ਦੇ ਸਤਸੰਗੀ ਪੁਰਸ਼ ਬੈਠੇ ਹੋ, ਦੁਨੀਆ ਦਾ ਸਭ ਤੋਂ ਗਿਣਤੀ ਕਰਕੇ ਵੱਡਾ ਮਤ ਈਸਾਈਅਤ ਹੈ ਅਤੇ ਈਸਾਈਅਤ ਦੇ ਧਰਮ ਗ੍ਰੰਥ ਨੂੰ ਬਾਈਬਲ ਆਖਦੇ ਨੇ ਅਤੇ ਬਾਈਬਲ ਵਿੱਚ ਕੇਵਲ ਗਾਥਾਵਾਂ ਨੇ, ਕਹਾਣੀਆਂ ਨੇ ਔਰ ਬਹੁਤ ਸਾਰੀਆਂ ਕਹਾਣੀਆਂ ਐਸੀਆਂ ਮੌਜੂਦ ਨੇ ਜੋ ਸਾਇੰਸ ਦੀ ਦ੍ਰਿਸ਼ਟੀ 'ਤੇ ਖਰੀਆਂ ਨਹੀਂ ਉਤਰਦੀਆਂ। ਸਿਮਰਤੀਆਂ ਨੂੰ, ਪੁਰਾਣਾਂ ਨੂੰ, ਸ਼ਾਸਤਰਾਂ ਨੂੰ, ਵੇਦਾਂ ਨੂੰ ਜੇ ਪੜ੍ਹ ਕੇ ਕੋਈ ਸੱਜਣ ਦੇਖੇਗਾ ਤਾਂ ਉਹਨਾਂ ਦੇ ਵਿੱਚ ਜਿਹੜਾ ਕਾਵਕ ਬਹਿਰ ਦਿਖਾਈ ਪੈਂਦਾ ਉਹ ਸ਼ਲੋਕ ਨੇ, ਸ਼ਲੋਕਾਂ ਦਾ ਬਹਿਰ ਹੈ, ਸ਼ਲੋਕਾਂ ਦੇ ਵਿੱਚ ਗੱਲ ਆਖੀ ਗਈ। ਚਾਹੇ ਰਾਮਾਇਣ ਹੈ, ਭਾਰਤ ਦਾ ਪੂਜਨੀਕ ਗ੍ਰੰਥ ਹੈ, ਸ਼੍ਰੀ ਰਾਮ ਦੇ ਜੀਵਨ ਨਾਲ ਸੰਬੰਧ ਰੱਖਣ ਵਾਲਾ, ਇਸੇ ਤਰ੍ਹਾਂ ਸ਼੍ਰੀ ਮੱਧ ਭਾਗਵਤ ਗੀਤਾ ਹੈ, ਸ਼੍ਰੀ ਕ੍ਰਿਸ਼ਨ ਦੇ ਜੀਵਨ ਨਾਲ ਜਿਸ ਦਾ ਸੰਬੰਧ ਹੈ, ਉਸ ਵਿੱਚ ਕੇਵਲ ਸ਼ਲੋਕ ਦਿਖਾਈ ਪੈਣਗੇ ਔਰ ਸ਼ਲੋਕ ਕਾਵ ਕਲਾ ਦਾ ਬਹਿਰ ਹੈ। ਇਹ ਗੱਲ ਵੱਖਰੀ, ਅੱਜ ਤੱਕ ਕੋਈ ਸੰਗੀਤ ਨੂੰ ਪੂਰਾ ਸਮਝਣ ਵਾਲਾ ਇਸ ਸੰਸਾਰ 'ਤੇ ਹੋਇਆ ਨਹੀਂ ਹੈ, ਦਿਖਾਈ ਨਹੀਂ ਪਿਆ। ਜਿਸ ਦਿਨ ਕੋਈ ਸੰਗੀਤ ਨੂੰ ਸਮਝਣ ਵਾਲਾ ਮਨੁੱਖ ਸੰਸਾਰ 'ਤੇ ਆਵੇਗਾ ਅਤੇ ਦੁਨੀਆ ਦੇ ਤਮਾਮ ਗ੍ਰੰਥਾਂ ਵਿੱਚ ਸੰਗੀਤ ਦੇਖੇਗਾ, ਹਜ਼ਰਤ ਮੁਹੰਮਦ ਸਾਹਿਬ ਨੇ, ਅਹਿਲੇ ਇਸਲਾਮ ਦੇ ਬਾਨੀ, ਉਹਨਾਂ ਨੇ ਬਿਲਕੁਲ ਸੰਗੀਤ ਦੀ ਮਮਾਨੀਅਤ ਕਰ ਦਿੱਤੀ, ਆਖਿਆ ਸੰਗੀਤ ਦੀ ਕੋਈ ਲੋੜ ਹੀ ਨਹੀਂ ਹੈ। ਚਲੋ, ਆਪਣਾ ਆਪਣਾ ਸਾਰੇ ਮਹਾਂਪੁਰਖਾਂ ਦਾ ਢੰਗ ਹੈ, ਅਸੀਂ ਕਿਸੇ 'ਤੇ ਕਟਾਕਸ ਨਹੀਂ ਕਰਦੇ ਔਰ ਕਿਸੇ ਦੀ ਨਿੰਦਾ ਨਹੀਂ ਕਰਦੇ। ਪਰ ਜਿਸ ਦਿਨ ਵੀ ਕੋਈ ਸੰਗੀਤ ਕਲਾ ਨੂੰ ਸਮਝਣ ਵਾਲਾ, ਮੁਕੰਮਲ ਰੂਪ 'ਚ ਸਮਝਣ ਵਾਲਾ ਮਨੁੱਖ ਦਿਖਾਈ ਪਏਗਾ ਅਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਸੰਗੀਤ ਪੱਧਤੀ ਨੂੰ ਦੇਖਦਾ ਹੋਇਆ ਤੁਹਾਨੂੰ ਦਿਖਾਈ ਪਏਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪਦੇ ਮੌਜੂਦ ਨੇ, ਸਭ ਤੋਂ ਪ੍ਰਥਮ ਬਾਣੀ ਸ਼੍ਰੀ ਜਪਜੀ ਸਾਹਿਬ ਵਿੱਚ ਜੋ ਕਾਵਕ ਬਹਿਰ ਹੈ ਉਹ ਪਦਿਆਂ ਦਾ ਬਹਿਰ ਹੈ। ਇਹ ਗੱਲ ਵੱਖਰੀ ਹੈ ਕਿ ਇਹ ਗੱਲ ਪ੍ਰਚਲਿਤ ਹੋ ਗਈ ਬਈ ਜਪਜੀ ਸਾਹਿਬ ਵਿੱਚ 38 ਪੌੜੀਆਂ ਨੇ, 2 ਸਲੋਕ ਨੇ, ਇਹ ਗੱਲ ਪ੍ਰਚਲਿਤ ਹੋ ਗਈ ਹੈ। ਉਂਝ ਜਿਹੜਾ ਜਪਜੀ ਸਾਹਿਬ ਜੀ ਦਾ ਕਾਵਿਕ ਬਹਿਰ ਹੈ ਉਹ ਪਦਿਆਂ ਦਾ ਬਹਿਰ ਹੈ, ਪਰ ਪੌੜੀਆਂ ਇਸ ਕਰਕੇ ਆਖਿਆ ਗਿਆ ਕਾਵ ਕਲਾ ਕਰਕੇ ਸ਼੍ਰੀ ਜਪਜੀ ਸਾਹਿਬ ਨੂੰ ਪੌੜੀਆਂ ਦੀ ਬਾਣੀ ਜਾਂ 38 ਪੌੜੀਆਂ ਨਹੀਂ ਆਖਿਆ ਗਿਆ। ਜਪਜੀ ਸਾਹਿਬ ਵਿੱਚ ਰੂਹਾਨੀਅਤ ਮਾਰਗ ਦੀਆਂ ਪੌੜੀਆਂ ਨੇ, ਏਤ ਰਾਹੇ ਪਤ ਪੌੜੀਆਂ ਚੜ੍ਹੀਏ ਹੋਏ 21। ਐਸਾ ਬ੍ਰਹਮ ਗਿਆਨ ਵਿਚਾਰ ਰੂਪੀ ਇਹ ਅਧਿਆਤਮਕ ਪੌੜੀਆਂ ਨੇ ਜਿਨ੍ਹਾਂ ਨੂੰ ਕੋਈ ਚੜ੍ਹਦਾ ਜਾਏ ਚੜ੍ਹਦਾ ਜਾਏ ਅਤੇ ਈਸ਼ਵਰ ਵਿੱਚ ਇੱਕ ਮਿੱਕ ਹੋ ਜਾਏਗਾ, ਪਰਮਾਤਮਾ 'ਚ ਸਮਾ ਜਾਏਗਾ। ਇਸ ਲਈ ਇਹ ਸ਼ਬਦ ਵਰਤਿਆ ਜਾਂਦਾ ਬਈ ਜਪਜੀ ਸਾਹਿਬ ਵਿੱਚ 38 ਪੌੜੀਆਂ ਨੇ। ਹੋਰ ਸੌਖੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਦੀ ਦਰਗਾਹ ਦੀਆਂ ਪੌੜੀਆਂ ਨੇ, ਜਿਹੜਾ ਰੋਜ਼ ਪੜ੍ਹਦਾ ਹੈ ਉਹ ਇੱਕ ਇੱਕ ਦਿਨ ਵਿੱਚ ਇੱਕ ਇੱਕ ਪੌੜੀ ਚੜ੍ਹਦਾ ਜਾਂਦਾ ਔਰ ਆਖੀਰ ਗੁਰੂ ਨਾਨਕ ਵਿੱਚ ਸਮਾ ਜਾਂਦਾ ਹੈ। ਤੁਹਾਨੂੰ ਪਦੇ ਮਿਲਣਗੇ, ਫਿਰ ਤੁਕੀਆਂ, ਇੱਕ ਤੁਕੇ, 2 ਤੁਕੇ ਅਤੇ ਤੁਕੀਆਂ, ਇਹ ਸੰਗੀਤਕ ਅਤੇ ਕਾਵਕ ਬਹਿਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਫਿਰ ਵੱਖ ਵੱਖ ਫਿਰਕਿਆਂ ਨਾਲ ਸੰਬੰਧਿਤ ਰਾਗ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਜੈਸੇ ਗੁਜਰੀ ਰਾਗ ਹੈ, ਗੁਜਰਾਤ ਦਾ ਪਲਿਆ ਹੋਇਆ ਜੰਮਿਆ ਪੈਦਾ ਹੋਇਆ ਰਾਗ ਹੈ, ਗੁਜਰਾਤ ਦੇਸ਼ ਵਿੱਚ ਗਾਇਆ ਜਾਣ ਵਾਲਾ ਰਾਗ ਹੈ ਗੁਜਰੀ। ਇਸੇ ਤਰ੍ਹਾਂ ਸੌਰਾਸ਼ਟਰ ਵਿੱਚ ਗਾਇਆ ਜਾਣ ਵਾਲਾ ਰਾਗ ਸੋਰਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਹੈ। ਵੱਖ ਵੱਖ ਇਲਾਕਿਆਂ ਦੇ ਰਾਗ ਇਕੱਠੇ ਕੀਤੇ ਗਏ ਤਾਂ ਕਿ ਸਾਰਾ ਸੰਸਾਰ ਨਿਰੰਕਾਰ ਨਾਲ ਜੁੜ ਸਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਸਕੇ। ਇਸੇ ਤਰ੍ਹਾਂ ਵੱਖ ਵੱਖ ਧਾਰਮਿਕ ਫਿਰਕਿਆਂ ਦੇ ਰਾਗ ਨੇ, ਜੈਸੇ ਯੋਗੀਆਂ ਦਾ ਪ੍ਰਿਯ ਰਾਗ ਹੈ ਰਾਮਕਲੀ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਰਾਮਕਲੀ ਰਾਗ ਮੌਜੂਦ ਹੈ ਅਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਜੋ ਯੋਗੀਆਂ ਦੀ ਚਰਚਾ ਹੋਈ, ਗੱਲਬਾਤ ਹੋਈ, ਉਹ ਪਾਵਨ ਬਾਣੀ ਵੀ ਸਿੱਧ ਗੋਸ਼ਟ ਦਰਜ ਹੈ ਔਰ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਬਾਣੀ 'ਤੇ ਵੀ ਰਾਗ ਰਾਮਕਲੀ ਰੱਖਿਆ। ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਸਿੱਧ ਸਭਾ ਕਰ, ਆਸਣ ਬੈਸੇ ਸੰਤ ਸਭਾ ਜੈਕਾਰੋ, ਤਿਸ ਆਗੇ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ। हे निरंकार तू योगियां दे विच भी बैठा है, तू संतां विच साधुआं विच सूफियां विच बैठा है, ते तेरे सामने बैठ के मैं तेरी इबादत करदा, तेरी महिमा करदा। तिस आगे रहरास हमारी साचा अपर अपारो। गुरु नानक पातशाह जी दे महान बचना नूं, विचारां नूं ते यात्रावां नूं जद विचार के देखदे आं, गुरु ग्रंथ साहिब महाराज विच दो प्रकार दा राम कली राग है, एक शुद्ध राम कली राग ते एक मिश्रित राग है जिसनूं राम कली दखणी कहिंदे ने। गुरु नानक देव पातशाह जी ने जिहड़ी ओंकार नाम की बाणी उचारी है ना, ओंकार ब्रह्म उत्पत्त, ओंकार किया जिन चित्त, ओंकार शैल जुग पै, ओंकार वेद निर्मय, ये दक्षण की शैली है रामकली गाउण की। उत्तर की शैली केवल रामकली है, दक्षण की शैली जिवें वख वख संगीत दे घराने ने, कोई लखनवी घराना, कोई पटियाला घराना, इस तरह दक्षणी शैली दा रामकली राग भी गुरु ग्रंथ साहिब महाराज दर्ज है। और रामकली राग वि दक्षणी विच ए साहिब ने बाणी उचारण कीती। ये गल वखरी है भी असी बहुत दखा दफा ओंकार नूं ही दखणी ओंकार कह देने हैं, भई महाराज ने दखणी ओंकार लिखिया। दखणी ओंकार तां होवे जे कोई पूर्वी ओंकार भी होवे, या कोई पछमी ओंकार होवे, या कोई उत्तरी ओंकार होवे, तां ओंकार साहिब दी बाणी नाल दखणी शब्द लाया जा सकदा है। ये दखणी राम कली राग दी गायन शैली है जो सतगुरु जी ने बाणी च रखी। फिर तुसी देखो महाराज दे सिख संगतां बैठे हो और दूर दराज तक ये विचार थ्रू इंटरनेट संगतां सरवण कर दियां ने। इस्लाम दा फकीरां दा एक फिरका है जिसनों सूफी कहंदे ने। सूफी सुलह कुल फिरका है, सारयां दे नाल मिल के चलना इन्हां दा सुभा है, और इस तरह ये चलते हुए दिखाई पैंदे ने। इन्हां दा प्रिय राग है जिसनूं तिलंग राग कहंदे ने। तिलंग राग गुरु ग्रंथ साहिब महाराज विच सूफियां दा राग है। ते सतगुरु पातशाह जी दे जितने महान बचन तिलंग राग विच ने, अरबी परसियन नुमा जिहड़े सतगुरु जी दे बोल ने, वो पातशाह ने तिलंग राग विच गाए ने। जैसे यक अर्ज गुफ्तम पेस्तो दरगोश कुन करतार, हक्का कबीर करीम तू बेऐब परवदगार। दुनिया मुकामे फानी तहकीक दिल दानी, ममसर मुए अजराइल गिरफ्त है दिल हे चिन्यादानी, जन पिसर पदर बिरादरा कशनेस दस्तंगीर, आखर ब्यफतम कसन दारद चू शवद तकबीर। ये सारे महाराज दे बोल जड़े परसियन नुमा अरबी नुमा ने, ये पातशाह जी ने तिलंग राग च आखे ने। इस तरह पंजाब दा राग, माझे देश विच पैदा होया राग माझ भी गुरु ग्रंथ साहिब महाराज दर्ज है। इस तरह रुत्तां नाल संबंधित राग भी ने, जैसे सर्दी रुत्त दा राग तुखारी राग है गुरु ग्रंथ साहिब जी च दर्ज है। बसंत रुत्त जद सारी वनस्पति प्रफुल्लत हो जाती है, चारों पासे माहौल महक नाल मुअत्तर हो जाता है, उस वेले जुड़े हुए हिरदयां चों जो महान संगीत दियां तरंगां पैदा होंदियां ने, उसनू कहिंदे ने बसंत राग। और गुरु ग्रंथ साहिब महाराज दर्ज है ਅਤੇ ਜਦ ਜਪ ਕਰਦਿਆਂ ਕਰਦਿਆਂ ਸਿਮਰਨ ਕਰਦਿਆਂ ਕਰਦਿਆਂ ਇਬਾਦਤ ਪ੍ਰਸਤਿਸ਼ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਾਂ ਅੱਲਾ ਹੋ ਦਾ ਜਪ ਕਰਦਿਆਂ ਕਰਦਿਆਂ ਜਦ ਅਭਿਆਸੀ ਦੇ ਹਿਰਦੇ ਵਿੱਚ ਰਾਤ ਮੁੱਕਦੀ ਹੈ ਅਗਿਆਨਤਾ ਦੀ, ਪ੍ਰਭਾਤ ਆਉਂਦੀ ਹੈ ਪ੍ਰਭੂ ਦੇ ਚਿੰਤਨ ਦੀ, ਅਤੇ ਉਸ ਵੇਲੇ ਦਾ ਮਹਾਨ ਭਾਵਨਾਵਾਂ ਨੂੰ ਵਿਅਕਤ ਕਰਦਾ ਹੋਇਆ ਪ੍ਰਭਾਤੀ ਰਾਗ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਇਹ ਗੁਜ਼ਾਰਿਸ਼ ਮੈਂ ਆਪ ਜੀ ਦੇ ਗੋਸ਼ ਗੁਜ਼ਾਰ ਇਸ ਲਈ ਕਰਨ ਦਾ ਯਤਨ ਕਰ ਰਿਹਾ ਤਾਂ ਕਿ ਸਮਝ ਆਵੇ ਸਾਰੇ ਸੰਸਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਮਹਾਰਾਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਰਮਾਤਮਾ ਨਾਲ ਜੋੜਨਾ ਚਾਹੁੰਦੇ ਨੇ। ਚਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪੂਰਨ ਪਰ ਉਪਦੇਸ਼ ਅਤੇ ਸੰਦੇਸ਼ ਕੋਈ ਨਾ ਵੀ ਸਮਝਦਾ ਹੋਵੇ ਅਤੇ ਜੇ ਸੰਗੀਤ ਨੂੰ ਸਮਝਦਾ ਹੋਵੇਗਾ ਅਤੇ ਮਹਾਰਾਜ ਨੂੰ ਮੱਥਾ ਟੇਕੇਗਾ ਅਤੇ ਆਖੇਗਾ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਗਰ ਸੰਗੀਤਕਾਰਾਂ ਦਾ ਕੋਈ ਪੂਰਨ ਗੁਰੂ ਸੰਸਾਰ 'ਤੇ ਬਿਰਾਜਮਾਨ ਹੈ, ਜਿਉਂਦਾ ਜਾਗਦਾ ਗੁਰੂ ਬਿਰਾਜਮਾਨ ਹੈ, ਅਤੇ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਹੋ ਜਿਨ੍ਹਾਂ ਕੋਲ ਇਤਨਾ ਸੰਗੀਤ ਦਾ ਮਹਾਂਸਾਗਰ ਮੌਜੂਦ ਹੈ। ਵੱਖ ਵੱਖ ਸ਼ੈਲੀਆਂ ਨੇ, ਇੱਕ ਤੁਕੇ, ਦੋ ਤੁਕੇ, ਤੇ ਤੁਕੀਆਂ, ਚੌਪਦੇ, ਪੰਚਪਦਾ, ਅਸ਼ਟਪਦੀ, ਔਰ ਫਿਰ ਇਸ ਢੰਗ ਦੇ ਨਾਲ ਮਾਰੂ ਸੋਲਹੇ, ਸੋਲ੍ਹਾਂ ਸੋਲ੍ਹਾਂ ਬੰਦਾਂ ਦਾ ਇੱਕ ਇੱਕ ਸ਼ਬਦ ਹੈ, ਅਤੇ ਸਤਿਗੁਰੂ ਜੀ ਨੇ ਇਹ ਸਾਰੀਆਂ ਸ਼ੈਲੀਆਂ ਆਪਣੇ ਮਹਾਨ ਬਰਕਤ ਦੀ ਬਰਕਤ ਨੂੰ ਸੰਸਾਰ 'ਤੇ ਸਾਂਝਾ ਕਰਦਿਆਂ ਇਹ ਸਾਰੀਆਂ ਸ਼ੈਲੀਆਂ ਸਤਿਗੁਰੂ ਪਾਤਸ਼ਾਹ ਨੇ ਰੱਖੀਆਂ ਨੇ। ਅੱਜ ਦੀ ਜੋ ਪਾਵਨ ਬਾਣੀ ਹੈ ਜਿਸ ਨੂੰ ਸਿੱਖ ਜਗਤ ਵਿੱਚ ਲਾਵਾਂ ਦੇ ਮਹਾਨ ਸ਼ਬਦ ਨਾਲ, ਸਿਰਲੇਖ ਨਾਲ ਸਤਿਗੁਰੂ ਪਾਤਸ਼ਾਹ ਨੇ ਨਿਵਾਜਿਆ ਹੈ ਔਰ ਜਾਣਿਆ ਜਾਂਦਾ, ਔਰ ਮਨੁੱਖਤਾ ਦੀ ਸਭ ਤੋਂ ਪਵਿੱਤਰ ਰਸਮ ਆਨੰਦ ਕਾਰਜ ਵੇਲੇ ਇਹਨਾਂ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ। ਇਸ ਦਾ ਜੋ ਕਾਵਕ ਬਹਿਰ ਹੈ ਨਾ, ਰਾਗ ਮੇਰੇ ਪਾਤਸ਼ਾਹ ਜੀ ਨੇ ਮੈਰਾਮਤ ਕਰਦਿਆਂ ਇੱਥੇ ਸੂਹੀ ਰਾਗ ਵਰਤਿਆ ਹੈ, ਪਰ ਛੰਦਾਬੰਦੀ ਦੀ ਜਿਹੜੀ ਕਿਸਮ ਸਤਿਗੁਰੂ ਜੀ ਨੇ ਵਰਤੀ ਹੈ ਉਹ ਸੰਤ ਨੇ ਹਰ, ਜੈਸੇ ਤੁਸੀਂ ਰੋਜ਼ ਸੰਤਾਂ ਦਾ ਕੀਰਤਨ ਸੁਣਦੇ ਹੋ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਣੇ ਤੁਸੀਂ ਆਖਰੀ ਸੰਤ ਦਾ ਕੀਰਤਨ ਸੁਣਿਆ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਹ ਸੰਤ ਨੇ ਸਾਰੇ ਜੋ ਮਹਾਰਾਜ ਨੇ ਆਪਣੀ ਬਾਣੀ 'ਚ ਆਖੇ ਨੇ, ਅਤੇ ਸੰਤ ਦਾ ਦੂਜਾ ਅਰਥ ਹੁੰਦਾ ਛੰਦ। ਛੰਦਾਬੰਦੀ ਦੀ ਇੱਕ ਟਾਈਪ ਹੈ, ਕਿਸਮ ਹੈ, ਇੱਕ ਮਹਾਨ ਬਰਕਤਮਈ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਗਿਆਨ ਦੀ ਦਾਤ ਸਾਡੀ ਝੋਲੀ 'ਚ ਪਾਉਂਦੇ ਹਾਂ ਤਾਂ ਕਿ ਸਿੱਖ ਨੂੰ ਸੰਗੀਤ ਵੀ ਸਮਝ ਆਵੇ ਅਤੇ ਕਾਵ ਕਲਾ ਵੀ ਸਮਝ ਆਵੇ। ਲੋਕ ਸਿਆਣੇ ਕਹਿੰਦੇ ਨੇ ਬਈ ਕਾਵ ਕਲਾ ਦਾ ਗ੍ਰੰਥ ਪਿੰਗਲ ਹੈਗਾ, ਔਰ ਮੈਂ ਜਗ੍ਹਾ ਜਗ੍ਹਾ ਗੁਰਦੁਆਰਾ ਸਾਹਿਬਾਨ ਵਿੱਚ ਵੀ ਸ਼ਾਇਰਾਂ ਨੂੰ, ਕਵੀਆਂ ਨੂੰ, ਢਾਡੀ ਜਨਾਂ ਨੂੰ ਇਹ ਕਹਿੰਦੇ ਹੋਏ ਸੁਣਿਆ, ਤੁਸੀਂ ਵੀ ਸੁਣਿਆ ਹੋਵੇਗਾ ਬਈ ਕਾਵ ਕਲਾ ਦਾ ਜੇ ਬੋਧ ਸਿੱਖਣਾ ਹੋਵੇ ਤਾਂ ਪਿੰਗਲ ਪੜ੍ਹਨਾ ਪੈਂਦਾ। ਜੇ ਕਿਧਰੇ ਅੱਜ ਪਿੰਗਲ ਪੁਰਾਣ ਦਾ ਕਰਤਾ ਰਿਖੀ ਮੌਜੂਦ ਆਉਂਦਾ ਤਾਂ ਫਿਰ ਉਸ ਨੂੰ ਆਖਿਆ ਜਾ ਸਕਦਾ ਸੀ ਇਹ ਪਿੰਗਲ ਦੀ ਰਚਨਾ ਕਰਨ ਵਾਲੇ ਅਗਰ ਕਾਵ ਨੂੰ, ਛੰਦਾਬੰਦੀ ਨੂੰ, ਸੰਗੀਤ ਕਲਾ ਨੂੰ ਸਮਝਣਾ ਹੋਵੇ ਤਾਂ ਫਿਰ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ। ਹਜ਼ਾਰਾਂ ਪਿੰਗਲ ਔਰ ਪਿੰਗਲ ਦੇ ਰਿਖੀ ਇਕੱਠੇ ਕਰੀਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਕਦਮਾਂ ਦੀ ਖਾਕ ਵੀ ਨਹੀਂ ਬਣਦੇ। ਪਿੰਗਲ ਤਾਂ ਉੱਥੇ ਲਾਗੇ ਵੀ ਨਹੀਂ ਪਹੁੰਚਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਾਵ ਕਲਾ ਪਹੁੰਚੀ ਹੋਈ। ਸੰਗੀਤ ਕਲਾ, ਛੰਦਾਬੰਦੀ ਜਿਸ ਸਤਰ ਦੀ ਮੌਜੂਦ ਹੈ ਇਹ ਗੱਲ ਵੱਖਰੀ ਹੈ ਬਈ ਸਾਡੇ ਕੋਲ ਨਾ ਇਤਨਾ ਸਮਾਂ, ਨਾ ਇਤਨੀ ਸਮਝ, ਔਰ ਨਾ ਇਤਨੇ ਸਮਰਪਿਤ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਨੂੰ ਛੱਡ ਕੇ ਅਤੇ ਹੁਣ ਗੁਰਦੁਆਰਿਆਂ 'ਚ ਵੀ ਫਿਲਮੀ ਧੁਨੀਆਂ ਹੀ ਗਾਉਣ ਲੱਗ ਪਏ। ਫਿਲਮੀ ਧੁਨੀਆਂ ਦਾ ਪਸਾਰਾ ਹੋ ਗਿਆ। ਧੁਨੀ ਕੋਈ ਮਾੜੀ ਨਹੀਂ ਹੈ, ਧੁਨੀ ਇੱਕ ਭਾਂਡੇ ਦੀ ਤਰ੍ਹਾਂ ਹੈ। ਜੈਸੇ ਅਸੀਂ ਭਾਂਡੇ ਵਿੱਚ ਭੋਜਨ ਕਰਦੇ ਹਾਂ ਨਾ, ਥਾਲ ਵਿੱਚ, ਪਲੇਟ ਵਿੱਚ, ਬਿਲਕੁਲ ਇਸ ਤਰ੍ਹਾਂ ਹੀ ਧੁਨੀ ਹੈ। ਮਹਾਰਾਜ ਨੇ ਕੁਝ ਧੁਨੀਆਂ ਪਾਵਨ ਕਰਕੇ ਆਪ ਗੁਰੂ ਗ੍ਰੰਥ ਸਾਹਿਬ ਚੜ੍ਹਾਈਆਂ ਨੇ, ਜੈਸੇ ਆਸਾ ਕੀ ਵਾਰ ਅਤੇ ਟੁੰਡੇ ਅਸ ਰਾਜੇ ਕੀ ਧੁਨੀ, ਇਸੇ ਤਰ੍ਹਾਂ ਲੱਲਾ ਬਹਿਲੀਮਾ ਕੀ ਧੁਨੀ, ਚੰਦਰਹੜਾ ਸੋਈਆ ਕੀ ਧੁਨੀ ਗਾਉਣੀ। ਮਹਾਰਾਜ ਨੇ ਧੁਨੀਆਂ ਦਾ ਜ਼ਿਕਰ ਕੀਤਾ ਹੈ। ਮੇਰੇ ਪਾਤਸ਼ਾਹ ਜੀ ਨੇ ਬਚਨ ਨਾਲ ਆਖੇ ਨੇ, ਕਹਿੰਦੇ ਨੇ ਹਰ ਕੀਰਤਨ ਮੈਂ ਉਤਮ ਧੁਨਾ, ਨਾਨਕ ਗੁਰਮਿਲ ਗਾਏ ਗੁਨਾ। ਕਰਤਾ ਪੁਰਖ ਦੀ ਇਬਾਦਤ ਜਦ ਬਾਣੀ ਦਾ ਗਾਇਨ ਕਰਦਾ ਹੈ, ਫਿਰ ਉੱਤਮ ਧੁਨ ਵਰਤਿਆ ਕਰ। ਰਾਗ ਨੂੰ ਭਾਂਡਾ ਕਹਿੰਦੇ ਨੇ। ਬੜੇ ਧਿਆਨ ਨਾਲ ਇਸ ਨੁਕਤੇ ਨੂੰ ਸਰਵਣ ਕਰਨਾ ਤਾਂ ਕਿ ਵਿਚਾਰ ਪਾਇਆ ਹੈ ਤਕਮੀਲ ਤੱਕ ਸਤਿਗੁਰੂ ਜੀ ਦੀ ਅਸੀਸ ਸਦਕਾ ਪਹੁੰਚ ਸਕੇ। ਘਰ ਵਿੱਚ ਸਿਆਣਾ ਬੱਚਾ ਉਸਨੂੰ ਹੀ ਆਖਿਆ ਜਾ ਸਕਦਾ ਹੈ, ਸਿਆਣੀ ਧੀ ਸਿਆਣੀ ਨੂੰ ਉਸਨੂੰ ਆਖਿਆ ਜਾ ਸਕਦਾ ਹੈ ਜਿਹੜਾ ਸਾਰੇ ਘਰ ਦੇ ਮੈਂਬਰਾਂ ਨੂੰ ਸੁੱਚੇ ਭਾਂਡਿਆਂ ਵਿੱਚ ਭੋਜਨ ਦੇਵੇ। ਭਾਂਡੇ ਸਾਫ਼ ਹੋਵਣ, ਸ਼ੁੱਧ ਹੋਵਣ, ਪਵਿੱਤਰ ਹੋਵਣ। ਉਹਨਾਂ ਪਵਿੱਤਰ ਸੁੱਚੇ ਭਾਂਡਿਆਂ 'ਚ ਜੋ ਭੋਜਨ ਦੇਵੇ ਉਸਨੂੰ ਸਿਆਣਾ ਬੱਚਾ ਆਖਿਆ ਜਾ ਸਕਦਾ ਹੈ। ਅਤੇ ਜਿਹੜਾ ਘਰ ਵਿੱਚ ਸਭ ਤੋਂ ਵੱਡਾ ਬਜ਼ੁਰਗ ਹੋਵੇ ਉਸਨੂੰ ਜੂਠੇ ਭਾਂਡੇ ਵਿੱਚ ਕੋਈ ਰੋਟੀ ਦੇਵੇ, ਜੂਠੀ ਥਾਲੀ ਵਿੱਚ ਰੋਟੀ ਦੇਵੇ, ਤਾਂ ਫਿਰ ਸਮਝਿਆ ਜਾਏਗਾ ਇਹ ਬਜ਼ੁਰਗ ਦੀ ਬੇਅਦਬੀ ਪਿਆ ਕਰਦਾ ਹੈ। ਤੁਸੀਂ ਆਪ ਹੀ ਦੇਖੋ, ਘਰ ਵਿੱਚ ਕੋਈ ਤੁਹਾਨੂੰ ਜੂਠੀ ਪਲੇਟ ਵਿੱਚ, ਤੁਹਾਡੇ ਸਾਹਮਣੇ ਜੂਠੀ ਪਲੇਟ ਹੋਵੇ ਅਤੇ ਉਹਦੇ 'ਚ ਦਾਲ ਪਾਵੇ, ਸਬਜ਼ੀ ਪਾਵੇ, ਆਖੇ ਖਾ ਲਓ, ਤੁਹਾਡਾ ਮਨ ਕਰੇਗਾ? ਅਤੇ ਜਿਸ ਧੁਨੀ ਵਿੱਚ ਪਹਿਲੇ ਵਾਸਨਾ ਦੇ ਗੀਤ ਗਾਏ ਜਾ ਚੁੱਕੇ ਨੇ, ਵਾਸਨਾ ਦੇ ਪਦਾਰਥ ਲੋਕਾਂ ਨੂੰ ਖਵਾਏ ਜਾ ਚੁੱਕੇ ਨੇ, ਉਸ ਵਾਸਨਾ ਨਾਲ ਜੂਠੀਆਂ ਹੋਈਆਂ ਧੁਨੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਨਾ, ਇਹ ਗੁਰੂ ਸੰਗਤਾਂ ਦਾ ਵੀ ਤ੍ਰਿਸਕਾਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਅਪਮਾਨ ਹੈ, ਇੰਨਾ ਮੈਂ ਕਹਿ ਸਕਦਾ। ਪਰ ਅਫਸੋਸ ਹੈ, ਸਾਡਾ ਖਿਆਲ ਇਸ ਪਾਸੇ ਗਿਆ ਹੀ ਨਹੀਂ ਹੈ। ਅਸੀਂ ਰਹਿ ਗਏ ਆਪਣੇ ਆਪਣੇ ਧੜਿਆਂ ਵਿੱਚ ਉਲਝ ਕੇ, ਅਸੀਂ ਰਹਿ ਗਏ ਸਾਡੇ ਵਿਰੋਧੀ, ਗੁਰਮਤਿ ਦੇ ਵਿਰੋਧੀ ਜਿਹੜੀਆਂ ਔਰਗੇਨਾਈਜੇਸ਼ਨਸ ਨੇ ਉਹਨਾਂ ਵੱਲੋਂ ਪਾਏ ਹੋਏ ਪਾੜਿਆਂ ਵਿੱਚ ਉਲਝ ਕੇ ਰਹਿ ਗਏ, ਔਰ ਸਾਨੂੰ ਚੇਤਾ ਹੀ ਭੁੱਲ ਗਿਆ ਕਿ ਅਸੀਂ ਇਸ ਪਾਸੇ ਵੀ ਸੋਚਣਾ ਹੈ। ਇਹ ਵੀ ਸਾਡਾ ਵਿਚਾਰ ਦਾ ਕੇਂਦਰ ਹੈ। ਇਸ ਲਈ ਮੈਂ ਹੈਰਾਨ ਹੁੰਦਾ ਹਾਂ, ਜਿਹੜੇ ਬੜੇ ਬੜੇ ਸਟਾਰ ਕੀਰਤਨੀਏ ਮੰਨੇ ਜਾਂਦੇ ਨੇ ਨਾ, ਚੋਟੀ ਦੇ ਕੀਰਤਨੀਏ ਮੰਨੇ ਜਾਂਦੇ ਨੇ, ਜਿਹੜੇ ਇੱਕ ਇੱਕ ਚੌਂਕੀ ਕੀਰਤਨ ਕਰਨ ਦਾ 2-2 ਲੱਖ ਰੁਪਇਆ ਲੈਂਦੇ ਨੇ, ਉਹਨਾਂ ਨੂੰ ਸੁਣ ਕੇ ਹੈਰਾਨ ਹੁੰਦਾ, ਸਾਰੇ ਫਿਲਮਾਂ ਦੀਆਂ ਧੁਨੀਆਂ ਹੀ ਗਾਉਂਦੇ ਪਏ ਨੇ। ਇੱਕ ਮੈਲੇ ਬਰਤਨ ਵਿੱਚ, ਇੱਕ ਮੈਲੇ ਭਾਂਡੇ ਵਿੱਚ ਬ੍ਰਹਮ ਗਿਆਨ ਦਾ ਭੋਜਨ ਪਰੋਸ ਕੇ ਸੰਗਤ ਨੂੰ ਛਕਾਇਆ ਜਾ ਰਿਹਾ, ਗੁਰੂ ਦੇ ਸਾਹਮਣੇ ਭੋਗ ਲਵਾਇਆ ਜਾ ਰਿਹਾ। ਇਹ ਤਾਂ ਸੰਗਤ ਦਾ ਵੀ ਅਪਮਾਨ, ਗੁਰੂ ਦਾ ਵੀ ਅਪਮਾਨ, ਅਤੇ ਜਾਂ ਇਹਨਾਂ ਗੁਰੂ ਕੀ ਬਾਣੀ ਗਾਉਣ ਵਾਲਿਆਂ ਦੀ ਚਲਾਕੀ ਹੈ, ਅਤੇ ਜਾਂ ਇਹਨਾਂ ਦੀ ਅਗਿਆਨਤਾ ਹੈ, ਇੰਝ ਕਹਿਣਾ ਪਏਗਾ। ਚਲੋ, ਵਿੱਚੇ ਜ਼ਿਕਰ ਆ ਗਿਆ, ਮੇਰਾ ਇਹ ਮਜ਼ਮੂਨ ਨਹੀਂ ਹੈ ਅੱਜ ਦਾ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਮਜ਼ਮੂਨ ਹੋਰ ਹੈ ਲਾਵਾਂ ਦਾ। ਇਹ ਗੱਲ ਵਿੱਚੇ ਆ ਗਈ, ਇਸ ਲਾਵਾਂ ਦੇ ਪਾਵਨ ਇੱਕ ਮੁਕੰਮਲ ਬਾਣੀ ਹੈ ਜਿਸ ਦੇ 4 ਪਦ ਨੇ। ਇਸ ਬਾਣੀ ਦੀ ਲੈਂਥ 4 ਪਦਾਂ ਦੀ ਹੈ। ਜੈਸੇ ਸੋਹਲੇ ਜੀ ਦੀ ਬਾਣੀ ਬੜੀ ਛੋਟੀ ਜਿਹੀ ਬਾਣੀ ਹੈ, ਬਸੰਤ ਕੀ ਵਾਰ 1 ਪੌੜੀ ਦੀ ਬਾਣੀ ਹੈ, ਬੜੀ ਛੋਟੀ ਜਿਹੀ ਬਾਣੀ। ਲੰਮੀਆਂ ਬਾਣੀਆਂ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਮੌਜੂਦ ਨੇ, ਜੈਸੇ ਆਸਾ ਕੀ ਵਾਰ ਹੈ, ਸੁਖਮਨੀ ਸਾਹਿਬ ਹੈ, 52 ਅੱਖਰੀ ਹੈ, ਔਰ ਇਸ ਤਰ੍ਹਾਂ ਹੋਰ ਬਾਣੀਆਂ ਨੇ ਜੋ ਲੰਬੀ ਲੈਂਥ ਵਾਲੀਆਂ ਬਾਣੀਆਂ ਨੇ ਅਤੇ ਮੁਕਤਸਰ ਬਾਣੀਆਂ ਵੀ ਮੌਜੂਦ ਨੇ। ਜੈਸੇ ਇੱਕ ਬਾਣੀ ਦਾ ਸਿਰਲੇਖ ਹੈ ਸੁਚੱਜੀ ਕੁਚੱਜੀ ਗੁਣਵੰਤੀ, ਇਹ ਛੋਟੀ ਲੈਂਥ ਦੀਆਂ ਬਾਣੀਆਂ ਨੇ ਪਰ ਹੈ ਨ ਇਹ ਵੀ ਮੁਕੰਮਲ ਬਾਣੀਆਂ। ਇਸ ਤਰ੍ਹਾਂ ਇਹ ਲਾਵਾਂ ਦੇ ਸਿਰਲੇਖ ਹੇਠ ਜੋ ਮਹਾਨ ਬਾਣੀ ਹੈ ਇਹ ਸੰਤਾਂ ਦੀ ਬਾਣੀ ਹੈ ਔਰ ਸੰਦਾਬੰਦੀ ਇਸ ਦੀ ਕਾਵਿਕ ਕਲਾ ਹੈ। ਰਾਗ ਮਹਾਰਾਜ ਨੇ ਸੂਹੀ ਵਰਤਿਆ ਔਰ ਇਸ ਵਿੱਚ ਆਤਮਕ ਜੀਵਨ ਦੇ ਪਰਮਾਤਮਾ ਵਿੱਚ ਲੀਨ ਹੋਣ ਦੇ ਚਾਰ ਪੜਾਅ ਸਾਹਿਬ ਨੇ ਦੱਸੇ ਨੇ। ਇਹ ਗੱਲ ਵੱਖਰੀ ਹੈ ਵੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਤੋਂ ਇਹ ਬਾਣੀ ਇਹਨਾਂ ਚਾਰ ਪਦਾਂ ਦਾ ਇਹਨਾਂ ਚਾਰ ਸੰਦਾਂ ਦਾ ਪਾਠ ਅਤੇ ਕੀਰਤਨ ਉਸ ਵੇਲੇ ਕਰਨਾ ਇੱਕ ਸਾਡੀ ਪਰੰਪਰਾ ਬਣ ਗਈ ਹੈ। ਜਦ ਆਨੰਦ ਕਾਰਜ ਹੁੰਦਾ ਹੈ ਕੋਈ ਬੱਚੀ ਬੱਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਿਕਰਮਾ ਕਰਦਿਆਂ ਮਨ ਬਚਨ ਅਤੇ ਪ੍ਰਾਣਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵਾਅਦਾ ਕਰਦਾ ਗੁਰਮਤ ਅਨੁਸਾਰ ਜੀਵਨ ਜਿਉਣ ਦਾ ਔਰ ਇੱਕ ਦੂਜੇ ਦਾ ਸਾਥੀ ਸਹਿਯੋਗੀ ਬਣਨ ਦਾ। ਇਹ ਸਾਡੀ ਗੁਰਮਤ ਦੀ ਪਰੰਪਰਾ ਬਣ ਗਈ ਹੈ, ਇਹ ਚੱਲਦੀ ਆ ਰਹੀ ਹੈ। ਬੜੀ ਪਾਵਨ ਪਵਿੱਤਰ ਪਰੰਪਰਾ ਹੈ ਜੋ ਚਾਰ ਪ੍ਰਕਰਮਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ ਜਾਂਦੀਆਂ ਨੇ ਔਰ ਜੀਵਨ ਭਰ ਗੁਰਮਤ ਅਨੁਸਾਰ ਚੱਲਦਿਆਂ ਸਾਥ ਦੇਣ ਦਾ ਬਚਨ ਕੀਤਾ ਜਾਂਦਾ। ਇਹ ਵੱਖ ਵੱਖ ਮਤਾਂ ਵਿੱਚ ਇਹ ਵਿਆਹ ਦੀ ਰਸਮ ਵੱਖ ਵੱਖ ਤਰ੍ਹਾਂ ਨਾਲ ਨਿਭਾਈ ਜਾਂਦੀ ਹੈ ਔਰ ਬਾਕੀ ਸਾਰੇ ਥਾਈਂ ਇਹਨੂੰ ਰਸਮ ਹੀ ਕਹਿੰਦੇ ਨੇ। ਇੱਕ ਮਿੰਟ ਮੈਂ ਆਪ ਜੀ ਦਾ ਇੱਥੇ ਵੀ ਲੈਣਾ ਚਾਹੁੰਦਾ ਹਾਂ, ਧਿਆਨ ਨਾਲ ਸਰਵਣ ਕਰਨਾ। ਬਾਕੀ ਸਾਰੇ ਥਾਈਂ ਇਹਨੂੰ ਰਸਮ ਹੀ ਕਹਿੰਦੇ ਨੇ। ਕੋਈ ਇਹਨੂੰ ਵਿਆਹ ਦੀ ਰਸਮ ਕਹਿੰਦਾ, ਕੋਈ ਇਹਨੂੰ ਨਿਕਾਹ ਦੀ ਰਸਮ ਕਹਿੰਦਾ ਹੈ, ਪਰ ਗੁਰੂ ਨਾਨਕ ਦੇ ਘਰ ਵਿੱਚ ਇਸ ਲਈ ਸ਼ਬਦ ਰਸਮ ਨਹੀਂ ਵਰਤਿਆ ਜਾਂਦਾ, ਇਸ ਲਈ ਸ਼ਬਦ ਆਨੰਦ ਕਾਰਜ ਦੀ ਮਰਿਆਦਾ ਵਰਤਿਆ ਜਾਂਦਾ। ਰਸਮ ਜਿਹੜੀ ਹੈ ਉਹ ਇੱਕ ਮੁਰਦਾ ਚੀਜ਼ ਹੈ, ਥੋੜ੍ਹਾ ਜਿਹਾ ਇਸ ਨੂੰ ਸਮਝਣ ਦਾ ਯਤਨ ਕਰਨਾ ਮੈਂ ਤੁਹਾਡੇ ਸੌਖ ਵਾਸਤੇ, ਬਈ ਗੱਲ ਸੌਖੀ ਸਮਝ ਆ ਜਾਏ ਤਾਂ ਖੁਲਾਸਾ ਕਰਦਾ ਪਿਆ। ਕਿਧਰੇ ਐਸਾ ਨਾ ਕਹਿ ਦੇਣਾ ਬਈ ਬਾਣੀ ਦੀ ਕਥਾ ਤਾਂ ਇਹਨੇ ਕੀਤੀ ਨਹੀਂ ਹੈ, ਗੱਲਾਂ ਹੀ ਕਰਕੇ ਚਲਾ ਗਿਆ। ਜੋ ਭੂਮਿਕਾ ਜੋ ਦਿਬਾਚਾ ਉਥਾਨ ਕਾ ਉਹ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਤਾਂ ਕਿ ਗੱਲ ਸੌਖੀ ਸਮਝ ਵਿੱਚ ਆ ਜਾਏ। ਰਸਮ ਆਪਣੇ ਆਪ ਵਿੱਚ ਇੱਕ ਮੁਰਦਾ ਕਿਰਿਆ ਹੈ ਔਰ ਰਸਮ ਦਾ ਮਤਲਬ ਹੈ ਬਈ ਕੀ ਕਰੀਏ ਜੀ, ਰਸਮ ਤਾਂ ਪੂਰੀ ਕਰਨੀ ਹੈ ਨਾ, ਮਰਦਿਆਂ ਜਿਉਂਦਿਆਂ ਬੰਦਾ ਰਸਮ ਪੂਰੀ ਕਰਦਾ। ਰਸਮ ਸ਼ਬਦ ਇੱਕ ਮੁਰਦੇਹਾਨੀ ਦਾ ਲਖਾਇਕ ਹੈ ਅਤੇ ਮਰਿਆਦਾ ਪੂਰਨ ਜ਼ਿੰਦਗੀ ਦਾ ਲਖਾਇਕ ਹੈ। ਇਸ ਲਈ ਸ਼ਬਦ ਇਹੀ ਵਰਤਣਾ ਚਾਹੀਦਾ ਹੈ ਔਰ ਇਹੀ ਸ਼ਬਦ ਹੈ ਆਨੰਦ ਕਾਰਜ ਦੀ ਮਰਿਆਦਾ, ਆਨੰਦ ਕਾਰਜ ਦੀ ਰਸਮ ਨਹੀਂ ਹੈ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਈ ਹੈ। ਸਭ ਤੋਂ ਪਹਿਲਾਂ ਜਗਤ ਗੁਰੂ ਨਾਨਕ ਦੇਵ ਮਹਾਰਾਜ ਨੇ ਰਸਮ ਅਨੁਸਾਰ ਆਨੰਦ ਕਾਰਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਬੇ ਨੇ ਜਨੇਊ ਦੀ ਰਸਮ ਤੋਂ ਵੀ ਇਨਕਾਰ ਕੀਤਾ ਸੀ ਅਤੇ ਵਿਆਹ ਦੀ ਰਸਮ ਤੋਂ ਵੀ ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ। ਆਖਣ ਲੱਗੇ ਅਸੀਂ ਅਗਨੀ ਦੇ ਦੁਆਲੇ ਪਰਿਕਰਮਾ ਨਹੀਂ ਕਰਨੀਆਂ। ਜਿੱਥੋਂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜੀਵਨ ਸਾਥੀ ਪ੍ਰਾਪਤ ਹੋਇਆ ਅਤੇ ਜਿਸ ਮਹਾਨ ਆਤਮਾ ਨੇ ਜੀਵਨ ਭਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਜ਼ਾ 'ਚ ਰਹਿੰਦਿਆਂ ਨਤਮਸਤਕ ਹੁੰਦਿਆਂ ਸਾਰਾ ਜੀਵਨ ਦਾ ਸਮਾਂ ਗੁਜ਼ਾਰਿਆ, ਸ਼੍ਰੀ ਮਾਤ ਸੁਲੱਖਣੀ ਉਹਨਾਂ ਦਾ ਜਨਮ ਬਟਾਲੇ ਵਿੱਚ ਹੋਇਆ। ਬੜਾ ਪਾਵਨ ਸ਼ਹਿਰ ਹੈ ਇੱਥੇ। ਮੈਂ ਸੋਚਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਸੰਦੀਦਾ ਇਹ ਨਗਰ ਹੈ ਕਿਉਂਕਿ ਉਹਨਾਂ ਨੂੰ ਜੀਵਨ ਸਾਥੀ ਇਸ ਨਗਰ 'ਚੋਂ ਪ੍ਰਾਪਤ ਹੋਇਆ। ਪੱਖੋ ਕੇ ਰੰਧਾਵਿਆਂ ਦਾ ਪਟਵਾਰੀ ਸੀ ਭਾਈ ਮੂਲ ਚੰਦ ਚੋਣਾ, ਜਿਸ ਦੇ ਘਰ 'ਚ ਇਸ ਮਹਾਨ ਵਿਭੂਤੀ ਦਾ ਧੰਨ ਧੰਨ ਮਾਤ ਸੁਲੱਖਣੀ ਜੀ ਦਾ ਜਨਮ ਹੋਇਆ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਸਾਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। खैर मुक्तसर मैं अर्ज करना चाहता हाँ, श्री गुरु नानक देव महाराज जी ने ना कर दी, आख्या सी अग्नि ते वेदी नाल फेरे नहीं करने। तो शहर दया पिंड दया कुछ लोगों ने कहा भी हुण किवें इस गल नूं टालीए, ये तां अपनी मर्जी करता है। तो प्लैनिंग ये की गई भई बाबे ते कच्ची कंध गिरा के मार दिओ, आखांगे लाड़ा मर गया है इसलिए असी विआह नहीं किया। हुण बारात आई किवें मोड़ीए, प्लैनिंग की गई सी, उह कंध उत्थे हाले भी मौजूद है, निशानी है। संसार इस पुराने संबंधा नूं कच्ची कंध वांगू कहिंदा सी, बाबे ने कहा नहीं है कंध वर्गा कारज नहीं है, ये आनंद कारज है। फिर किवें परिक्रमा करनिया ने, किवें लावां लैनिया ने, किवें तुसीं जीवन साथी नूं अपनाना है। महाराज कहण लगे निरंकार नूं विच पाउणा है, निरंकार दियां परिक्रमा करनिया ने। महाराज जीआं ने एक ओंकार लिख के पीड़े उपर रख दिता, ते एक ओंकार दियां परिक्रमा कीतियां। बड़े महा बोल ने, साह गणहे ना करहें विचार, साहे उपर एक अंकार। एक ओंकार निरंकार दियां परिक्रमा करदिया होया आनंद कारज कराउणा है, ये मर्यादा गुरु नानक देव जी ने कायम की। और इस तरह ही चलती रही। फिर हौली हौली ये पावन शब्द गुरु रामदास महाराज ने उचारण किया, बेशक ये आनंद कारज दे समय साड़ी मर्यादा है, चार लावां दा पाठ किया जाता है। संतां दी ये बाणी है, चार लावां जिस दा पाठ किया जाता है, और इन्हां दा संबंध आत्मक जीवन नाल है। परमात्मा नाल जुड़न दा ये पहला तरीका है, पहली परिक्रमा। हर पहलड़ी लाव परविरती करम दृढ़ाया, बलराम जियो बाणी ब्रह्मा वेद, धर्म दृढ़ हो पाप तजाया बलराम जियो। अज दा समा मैं भूमिका विच लै गया हाँ, सारी विचार ये पातशाह जी दी पावन बाणी चार लावां दी लड़ीवार कल तो आप जी दे नज़र करांगे। बड़े लंबे समय बाद संगतां दे दर्शन करन दा इस अस्थान ते सुभाग प्राप्त होया। लगभग 10 साल पहले दास एक दफ़ा इत्थे हाजरी भर के गया, और उन्हां दिनां विच कुछ मेरा इत्थों दे प्रति अनुभव इहो जिहा बणिया, फिर मैं लंबा समा इत्थे नहीं आ सकिया, इस पासे नूं नहीं पहुँच सकिया। फिर संगतां दे बहुत ज़्यादा फोन पहुँचदे रहे बई आओ आओ। फिर समा गुरू ने बनाया, भाई जरनैल सिंह जी संधु हुणा नाल गलबात हुई, तो यह मई का समा दास नूं प्राप्त होया। अरदास बड़ी निम्रता प्रेम ते सत्कार सहित इत्थों दियां संगतां दे चरणों की धूड़ मस्तक ते लाउण लई हाज़र होया है। वध चढ़ के आप सारे हर रोज़ पहुँच के गुरु बाबे दे घर दियां रौनकां वधाओ, और जिहड़ा भी पहुँच के साहिब जी दे दर दियां रौनकां वधाएगा, श्री गुरु ग्रंथ साहिब जी महाराज उस दे घर दियां भी रौनकां वधा देणगे। घर बरकत नाल भर जाएगा, हिरदा आनंद नाल भर जाएगा। आनंद कारज दी मर्यादा दियां ये चार लावां दी विचार आउण वाले दिनां विच आप जी दे नज़र करांगे। बारंबार सब दा धन्नवाद, भुल चुक दी खिमा, दस्तबस्ता गुरु फतेह दी दात अपनी अपनी झोली च पाओ। वाहिगुरु जी का खालसा, वाहिगुरु जी की फतेह। आनंद साहब पढ़िए, आओ सारे रल के आनंद साहब जी दे पाठ विचों अपने अपने भाग दी बरकत आनंद प्राप्त करिए। राम कली महला तीजा, आनंद एको अंकार सतगुर प्रसाद, आनंद पाया मेरी माए सतगुरु मैं पाया। सारे पढ़ो जी। राग रतन परवार परियां शब्द गावण आईयां, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਫਰਨਾਦ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਸਵਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਵਾਹਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਵਾਹ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਸਲੋਕ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ। ਜਿਨੀ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ